ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਤਾਹੇ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਈਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਨ ਜਾਣੇ ਨਿਰਭਾਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਪ੍ਰਮ ਭਾਗਾ ਕਾਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਪ੍ਰਮ ਭਾਗਾ ਕਾਹੋ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜਾਗਤ ਜੋਤ ਜਗਤ ਗੁਰੂ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸਮੁੱਚੀ ਮਾਨਵਤਾ ਲਈ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਤਰੁੱਠ ਕਰਕੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਲਈ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਜਿਨ੍ਹਾਂ ਦਾ ਮੂਲ ਪਾਠ ਹੁਣੇ ਆਪ ਜੀ ਨੇ ਸ਼ਰਵਣ ਕੀਤਾ ਹੈ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ, ਸਭਨਾ ਦੇ ਸਾਜਨ, ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 614 ਤੇ ਸ਼ੋਭਨੀਕ ਹਨ। ਗੁਰਦੇਵ ਜੀ ਨੇ ਕਿਰਪਾ ਕਰਕੇ ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਮਨੁੱਖਾ ਜੀਵਨ ਦੇ ਵਿੱਚ ਪੂਰੇ ਗੁਰੂ ਦੀ ਜੋ ਮਹਾਨਤਾ ਹੈ ਉਹ ਸਾਨੂੰ ਦ੍ਰਿੜ ਕਰਵਾਈ ਹੈ, ਕਿਉਂਕਿ ਸੰਸਾਰ ਅੰਦਰ ਜੋ ਕੁਝ ਵੀ ਅਧੂਰਾ ਹੈ ਉਹ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਅਧੂਰਾ ਬਣਿਆ ਮਕਾਨ ਹੋਵੇ ਉਸ ਵਿੱਚ ਆਪਾਂ ਰਹਿ ਨਹੀਂ ਸਕਦੇ, ਉਹ ਸਾਨੂੰ ਮੀਂਹ ਹਨੇਰੀ ਤੋਂ ਧੁੱਪ ਤੋਂ ਨਹੀਂ ਬਚਾ ਸਕਦਾ। ਅਧੂਰੀ ਬਣੀ ਤਸਵੀਰ ਵੇਖਣ ਨੂੰ ਚੰਗੀ ਨਹੀਂ ਲੱਗਦੀ, ਅਧੂਰਾ ਸੰਗੀਤ ਕਾਬਲੇ ਸੁਨੀਦ ਨਹੀਂ। ਇਸੇ ਤਰ੍ਹਾਂ ਅਧੂਰਾ ਗੁਰੂ ਵੀ ਸਾਡੇ ਜੀਵਨ ਨੂੰ ਸਫਲ ਨਹੀਂ ਕਰ ਸਕਦਾ। ਜਿੱਥੇ ਪਰਮਾਤਮਾ ਨੂੰ ਪੂਰਨ ਕਿਹਾ ਹੈ, ਸਰਬ ਕਲਾ ਸਮਰੱਥ ਕਿਹਾ ਹੈ, ਉੱਥੇ ਪਰਮਾਤਮਾ ਨਾਲ ਜੁੜੇ ਹੋਏ ਸਤਿਗੁਰੂ ਨੂੰ ਵੀ ਪੂਰਾ ਗੁਰੂ ਕਹਿ ਕੇ ਬਾਣੀ ਦੇ ਵਿੱਚ ਨਿਵਾਜਿਆ ਗਿਆ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼। ਸਾਹਿਬ ਕਹਿੰਦੇ ਜੇ ਉਪਦੇਸ਼ ਵੀ ਸਰਵਣ ਕਰਨਾ, ਜੇ ਸੰਗਤ ਵੀ ਕਰਨੀ ਹੈ ਤੇ ਅਧੂਰਿਆਂ ਦੀ ਨਾ ਕਰਿਓ, ਕੱਚਿਆਂ ਪਿੱਲਿਆਂ ਦੀ, ਪਖੰਡੀਆਂ ਦੀ ਨਾ ਕਰਿਓ, ਪੂਰੇ ਗੁਰੂ ਦੀ ਸੰਗਤ ਵਿੱਚ ਆਵੋ, ਪੂਰੇ ਗੁਰੂ ਦਾ ਉਪਦੇਸ਼ ਸੁਣੋ, ਕਿਉਂਕਿ ਪੂਰਾ ਗੁਰੂ ਹੀ ਸਾਡਾ ਕਲਿਆਣ ਕਰ ਸਕਦਾ। ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਮਾਲਵੇ ਦੇ ਇਲਾਕੇ ਵਿੱਚ ਵਿਚਰ ਰਹੇ ਸਨ, ਮੋਗੇ ਦੇ ਨੇੜੇ ਗੁਰਦੁਆਰਾ ਕਲਿਆਣਸਰ ਸਾਹਿਬ ਜਿੱਥੇ ਬਣਿਆ ਹੋਇਆ ਹੈ, ਉੱਥੇ ਗੁਰਦੇਵ ਜੀ ਨੇ ਜਦੋਂ ਸਿੱਖਾਂ ਦੇ ਸਮੇਤ ਟਹਿਲ ਰਹੇ ਸਨ, ਅਚਨਚੇਤ ਅੱਗੋਂ ਇੱਕ ਸੱਪ ਦੇਖਿਆ ਜਿਹਦੇ ਸਿਰ ਵਿੱਚ ਅਨੇਕਾਂ ਕਿਰਮ ਪਏ ਹੋਏ ਸਨ। ਉਹ ਵਾਰ ਵਾਰ ਆਪਣੀ ਫਨ ਨੂੰ ਪਟਕਾ ਪਟਕਾ ਕੇ ਧਰਤੀ 'ਤੇ ਮਾਰ ਰਿਹਾ ਸੀ, ਬੜਾ ਦੁਖੀ ਹੋ ਰਿਹਾ ਸੀ। ਗੁਰਦੇਵ ਜੀ ਦੀ ਸ਼ਰਨ ਵਿੱਚ ਆਇਆ ਅਤੇ ਸਤਿਗੁਰਾਂ ਨੇ ਆਪਣਾ ਜੋੜਾ ਉਤਾਰ ਕੇ ਆਪਣੇ ਚਰਨਾਂ ਦਾ ਜਦੋਂ ਭਾਰ ਉਹਦੀ ਸਿਰੀ ਦੇ ਉੱਪਰ ਪਾਇਆ ਅਤੇ ਉਹਦਾ ਕਲਿਆਣ ਕੀਤਾ। ਸਿੱਖਾਂ ਨੇ ਪ੍ਰਸ਼ਨ ਕੀਤਾ, ਪਾਤਸ਼ਾਹ ਇਹ ਸੱਪ ਕੌਣ ਸੀ, ਇਹਦੇ ਸਿਰ ਵਿੱਚ ਜਿਹੜੇ ਕਿਰਮ ਪਏ ਨੇ ਇਹ ਕੌਣ ਨੇ? ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਇਹ ਅਧੂਰਾ ਗੁਰੂ ਸੀ, ਕੱਚਾ ਪਿੱਲਾ ਪਖੰਡੀ ਗੁਰੂ ਸੀ, ਇਹ ਗਲਤ ਪ੍ਰਚਾਰ ਕਰਕੇ ਬਹੁਤ ਸਾਰੇ ਭੋਲੇ ਭਾਲੇ ਲੋਕਾਂ ਨੂੰ ਪੂਰਨ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਿਹਾ ਸੀ, ਆਪਣੇ ਚੇਲਿਆਂ ਨੂੰ ਜਿਹੜੇ ਇਹਦੇ ਦਰ 'ਤੇ ਹਾਜ਼ਰੀਆਂ ਭਰਨ ਵਾਲੇ ਸਨ ਉਹਨਾਂ ਨੂੰ ਝੂਠੇ ਲਾਰੇ ਲਾ ਰਿਹਾ ਸੀ ਕਿ ਮੈਂ ਤੁਹਾਨੂੰ ਮੁਕਤ ਕਰਾਂਗਾ, ਤੁਹਾਨੂੰ ਸਵਰਗ ਦੇਵਾਂਗਾ, ਬਕੁੰਠ ਧਾਮ ਵਿੱਚ ਪਹੁੰਚਾਵਾਂਗਾ। ਪਰ ਅਧੂਰਾ ਸੀ, ਪਖੰਡੀ ਸੀ, ਇਸ ਕਰਕੇ ਆਪ ਵੀ ਮੁਕਤ ਨਾ ਹੋ ਸਕਿਆ। ਮਰਨ ਤੋਂ ਬਾਅਦ ਸੱਪ ਦੀ ਜੂਨ ਵਿੱਚ ਪੈ ਗਿਆ ਅਤੇ ਜਿੰਨੇ ਇਹਦੇ ਸਿਰ ਵਿੱਚ ਕੀੜੇ ਪਏ ਨੇ ਉਹ ਲੋਕ ਨੇ ਜਿਹੜੇ ਪੂਰੇ ਗੁਰੂ ਦਾ ਦਰ ਛੱਡ ਕੇ ਇਹਦੀ ਚੌਂਕੀ ਭਰਿਆ ਕਰਦੇ ਸਨ, ਇਹਦੇ ਕੋਲ ਜਾਇਆ ਕਰਦੇ ਸਨ, ਉਹ ਵੀ ਮੁਕਤ ਨਹੀਂ ਹੋਏ। ਉਹ ਸਾਰੇ ਦੇ ਸਾਰੇ ਕਿਰਮ ਬਣ ਗਏ ਨੇ, ਕੀੜੇ ਬਣ ਗਏ ਨੇ, ਅਤੇ ਹੁਣ ਇਹਦਾ ਮਾਸ ਨੋਚ ਨੋਚ ਕੇ ਖਾ ਰਹੇ ਨੇ ਕਿ ਤੂੰ ਸਾਨੂੰ ਗੁੰਮਰਾਹ ਕੀਤਾ, ਸਾਨੂੰ ਸੱਚੇ ਸਤਿਗੁਰੂ ਨਾਲੋਂ ਵੀ ਤੋੜਿਆ, ਆਪ ਵੀ ਤੂੰ ਮੁਕਤ ਨਹੀਂ ਹੋਇਆ ਅਤੇ ਸਾਨੂੰ ਵੀ ਤੂੰ ਮੁਕਤ ਨਹੀਂ ਕਰ ਸਕਿਆ। ਉੱਥੇ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਗੁਰੂ ਕਿੰਨੇ ਪ੍ਰਕਾਰ ਦਾ ਹੈ। ਗੁਰਦੇਵ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਸਿੱਖੋ, ਗੁਰੂ ਚਾਰ ਤਰ੍ਹਾਂ ਦਾ ਹੈ। ਇੱਕ ਹੈ ਭ੍ਰਿੰਗੀ ਗੁਰੂ, ਭ੍ਰਿੰਗੀ ਨਾਮ ਕੀੜੇ ਦਾ ਹੈ, ਜੋ ਆਪਣੀ ਆਵਾਜ਼ ਦੇ ਨਾਲ ਆਪਣੀ ਕਿਸਮ ਦੇ ਆਪਣੀ ਜਾਤ ਦੇ ਜਿਹੜੇ ਕੀੜੇ ਨੇ ਉਹਨਾਂ ਨੂੰ ਆਪਣੇ ਵਰਗਾ ਬਣਾਉਂਦਾ, ਭਾਵ ਜਿਹੜਾ ਗੁਰੂ ਕੇਵਲ ਆਪਣੀ ਜਾਤ ਤੱਕ ਸੀਮਤ ਹੋਵੇ, ਆਪਣੀ ਜਾਤ ਦੇ ਲੋਕਾਂ ਨੂੰ ਉਪਦੇਸ਼ ਦੇਵੇ, ਉਹਨਾਂ ਨੂੰ ਭ੍ਰਿੰਗੀ ਗੁਰੂ ਕਿਹਾ ਜਾਂਦਾ। ਪਰ ਪੂਰਾ ਸਤਿਗੁਰੂ ਜਿਹਦਾ ਉਪਦੇਸ਼ ਸਮੁੱਚੀ ਮਨੁੱਖਤਾ ਵਾਸਤੇ ਹੋਵੇ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ। ਸਤਿਗੁਰੂ ਜੀ ਦੀ ਸੰਗਤ ਵਿੱਚ ਜੇ ਮੁਸਲਮਾਨ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਅਖੌਤੀ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਡੂਮ ਆਉਂਦੇ ਨੇ, ਉਹਨਾਂ ਦਾ ਵੀ ਕਲਿਆਣ ਹੁੰਦਾ। ਜੇ ਸਤਿਗੁਰੂ ਜੀ ਦੇ ਹਜ਼ੂਰ ਦਸਵੇਂ ਜਾਮੇ ਵਿੱਚ ਭਾਈ ਨੰਦ ਲਾਲ ਜੀ ਹਿੰਦੂ ਘਰਾਣੇ ਵਿੱਚੋਂ ਆਉਂਦੇ ਨੇ, ਉਹ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਦੋਂ ਸਿੱਖੀ ਨੂੰ ਕਮਾਉਂਦੇ ਨੇ, ਉਹਨਾਂ ਨੂੰ ਵੀ ਪਰਮ ਪਦਵੀ ਪ੍ਰਾਪਤ ਹੁੰਦੀ ਹੈ। ਪੂਰੇ ਸਤਿਗੁਰੂ ਦੀ ਪਰਿਭਾਸ਼ਾ ਹੀ ਇਹ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈਂ ਲਏ ਮਿਲਾਏ ਜੀਓ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸਾਹਿਬ ਕਹਿੰਦੇ ਜਿਹੜਾ ਭ੍ਰਿੰਗੀ ਗੁਰੂ ਹੈ ਉਹਦਾ ਉਪਦੇਸ਼ ਸਾਰਿਆਂ ਲਈ ਨਹੀਂ, ਉਹ ਆਪਣੀ ਜਾਤ ਦੇ ਲੋਕਾਂ ਨੂੰ ਲਕੋਸ਼ ਪੋ ਕੇ ਉਪਦੇਸ਼ ਦੇਵੇਗਾ ਕਿ ਕਿਤੇ ਕੋਈ ਦੂਜਾ ਨਾ ਸੁਣ ਲਵੇ, ਕਿਤੇ ਕੋਈ ਦੂਜਾ ਨਾ ਮੁਕਤ ਹੋ ਜਾਵੇ, ਕਿਸੇ ਦੂਜੇ ਦਾ ਕਲਿਆਣ ਨਾ ਹੋ ਜਾਵੇ। ਜਿਵੇਂ ਭ੍ਰਿੰਗੀ ਨਾਮ ਦਾ ਕੀੜਾ ਆਪਣੀ ਆਵਾਜ਼ ਨਾਲ ਆਪਣੀ ਜਾਤ ਦੇ ਕੀੜਿਆਂ ਨੂੰ ਆਪਣੇ ਵਰਗਾ ਕਰ ਸਕਦਾ, ਜਿਹੜਾ ਗੁਰੂ ਕੇਵਲ ਆਪਣੀ ਜਾਤ ਦੇ ਲੋਕਾਂ ਤੱਕ ਸੀਮਤ ਹੋਵੇ ਉਹ ਭ੍ਰਿੰਗੀ ਗੁਰੂ ਹੈ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਦੂਸਰੇ ਪ੍ਰਕਾਰ ਦਾ ਗੁਰੂ ਹੈ ਪਾਰਸ ਗੁਰੂ, ਜਿਹੜਾ ਕੇਵਲ ਧਾਤ ਨੂੰ ਸੋਨਾ ਬਣਾ ਸਕਦਾ ਪਰ ਕਦੇ ਪਾਰਸ ਨਾ ਬਣਾਵੇ, ਉਹਨੂੰ ਪਾਰਸ ਗੁਰੂ ਕਿਹਾ ਜਾਂਦਾ। ਪਰ ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਪੂਰਾ ਗੁਰੂ ਜਿੱਥੇ ਲੋਹੇ ਰੂਪ ਜਗਿਆਸੂ ਨੂੰ ਸੋਨਾ ਬਣਾਉਂਦਾ ਹੈ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਆ ਰਾਮ, ਕੇਵਲ ਲੋਹੇ ਤੋਂ ਸੋਨਾ ਹੀ ਨਹੀਂ ਬਲਕਿ ਪਾਰਸ ਪਰਸਿਆਂ ਪਾਰਸ ਹੋਏ ਜਾਂ ਗੁਰ ਕੈ ਮਨ ਭਾਣੇ। ਪੂਰਾ ਗੁਰੂ ਸ਼ਰਨ ਵਿੱਚ ਆਏ ਹੋਏ ਨੂੰ ਸ਼ੋ ਬਖਸ਼ਿਸ਼ ਕਰਕੇ, ਉਪਦੇਸ਼ ਬਖਸ਼ਿਸ਼ ਕਰਕੇ, ਗਿਆਨ ਦੀ ਸੋਝੀ ਦੇ ਕੇ ਆਪਣੇ ਵਰਗਾ ਪਾਰਸ ਬਣਾ ਲੈਂਦਾ। ਸਾਡੇ ਸਾਹਮਣੇ ਉਦਾਹਰਣਾਂ ਨੇ, ਭਾਈ ਲਹਿਣਾ ਜੀ ਸਿੱਖ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਸਤਿਗੁਰਾਂ ਨੇ ਲਹਿਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦਿਆ, ਆਪਣਾ ਰੂਪ ਬਣਾ ਲਿਆ। ਭਾਈ ਲਹਿਣਾ ਜੀ ਨੂੰ ਗੁਰੂ ਮੰਨ ਕੇ ਆਪ ਮੱਥਾ ਟੇਕਿਆ, ਉਹਨਾਂ ਦੇ ਆਪ ਸੇਵਕ ਬਣ ਗਏ। ਦਸਵੇਂ ਜਾਮੇ ਵਿੱਚ धन गुरु गोबिंद सिंह महाराज जी ने जिथे ज्ञान स्वरूप शब्द गुरु धन गुरु ग्रंथ साहिब महाराज जी नूं गुरगद्दी बख्शिश कीती। सिखा ने पुछया, साहब जी जिथे शरीरां दी लोड़ होवेगी असी की करांगे? साहब ने पंजां प्यारियां नूं अपना रूप दे के अपने सिखां नूं ही यह वडियाई दे दित्ती कि जदों तुसीं गुरु ग्रंथ साहिब दे हजूर पंजां दे रूप विच जुड़ के बाणी पढ़ के अमृत तैयार करके छकाओगे तुहाडे अंदर गुरु कला वरतेगी, तुसीं अपने वर्गे होर सिख बना सकदे हो। अज भी पंज प्यारे साहिबान नूं इह अथॉरिटी है कि जिहड़ा भी उन्हां तों अमर छके उन्हां नूं असीं कह सकदे हां कि गुरु के सिख बन गए ने। पूरा गुरु केवल सोना ही नहीं बनाउंदा बल्कि अपने वर्गा पारस भी बना लैंदा। खालसा मेरो रूप है खास, खालसे मैं हूं करो निवास। सब कहन लगे तीसरे तरह का गुरु है बावन चंदन गुरु, जो किसी खास रुत दे विच केवल खास किस्म दे जेड़े पौधे ने उन्हां नूं चंदन बना सकता है पर सारिआं नूं नहीं। पर पूरे गुरु की यह वडियाई है कि वह भी चंदन होए रहें बसें जो चंदन पास। तुम चंदन हम इरंड बपड़े संग तुम्हारे वासा, नीच रूख ते ऊच भए है गंध सुगंध निवासा। सब कहन लगे चौथे प्रकार का गुरु है दीपक गुरु, कि जिवें एक दीवा आप बल रहा होवे उहदे सामने लिया के दूजा दीवा रख दिओ, वह दूजे दीवे नूं भी रोशन करदा ते आप भी रोशन रहिंदा। पूरा गुरु इस तरह दा दीपक ते दीपक परगासिया, दीवे ते जो दीवा बलिया बल्यो चिराग अंधियार मैं सब कल उदरी एक नाम धर्म, प्रगट सगल हर भवन मैं जन नानक गुर पार ब्रह्म। उत्थे धन धन गुरु हरगोबिंद साहिब जी ने सिख्या दित्ती सी गुर सिखो जिंदगी विच उतरा चढ़ा दुख सुख आउंदे रहिंदे ने, पर कदे भी भुल के कच्चे पिले अधूरे गुरुआं वल ना तुरयो, क्योंकि अधूरे कच्चे पिले साडा उधार नहीं कर सकते। पूरा गुरु ही सानू परमेश्वर नाल जोड़ सकता है, साडा कल्याण कर सकता है। धन धन गुरु अर्जन देव साहब जी का उपदेश रहाओ दे बंद विच पूरे गुर की देख बढ़ाई, तांकी कीमत कहन ना जाई रहाओ। हे भाई पूरे गुरु की वडियाई देखो, पूरे गुरु की उच्ची आत्मक अवस्था की अचरजता देखो कि पूरे गुरु की वडियाई परमेश्वर वर्गी है। उस वडियाई नूं पूर्ण रूप दे विच बयान नहीं किया जा सकता, उस उच्ची वडियाई का कोई मुल नहीं पा सकता, कोई उहदी कीमत नहीं तार सकता, क्योंकि जिवें परमेश्वर अमोलक है परमेश्वर का स्वरूप पूरा सतगुरु भी अमोलक है, वह भी किसी कीमत ते नहीं पाया जा सकता। पूरे सतगुरु नूं भी अपना मन भेट करके अपना सीस भेट करके आपा समर्पित करके ही प्राप्त किया जा सकता है। सतगुरु जी ने गुरबाणी विच उपदेश बख्शिश किया, सतगुर वड्डा कर सलाही है जिस विच वड्डियां वड्याईयां। हे भाई जे सलाउणा है ते पूरे सतगुरु नूं सलाओ जिहदे विच बड़ियां वड्डियां वड्याईयां ने। गुर सिखां कै मन भावंदी गुर सतगुर की वड्याई, जिहड़े गुर सिख ने उन्हां दे मन अंदर पूरे गुरु की वड्याई चंगी लगदी है। वह जिथे भी गुरबाणी का कीर्तन कथा विचारां हो रहियां होण उत्थे जुड़ बैठ के अपने पूरे गुरु की वड्याई नूं सुणदे ने। केवल सिख ही नहीं, साहब दे बचन ने प्रगट भई सगले युग अंतर गुर नानक की वड्याई। सारे जगत दे विच पूरे गुरु गुरु नानक साहब की वड्याई जिहड़ी है वह फैली हुई है। किते भी चले जाओ हर थां ते पूरे गुरु की वड्याई हो रही है। भाई गुरदास जी कहिंदे ने गंग बनारस हिंदुआं मुसलमाना मक्का काबा। हिंदू वीरां दी गल केवल गंगा तक है, मुसलमान वीरां दी गल केवल मक्के काबे तक है, पर घर घर बाबा गा भी है वजन ताल मृदंगर बाबा। बाबा नानक जी दी वडियाई गंगा ते बैठे लोग भी कर रहे ने, ते जेड़े मक्के काबे दी धरती ते ने वह भी धन गुरु नानक साहब जी नू अपना पीर मन के उन्हां दी वडियाई करदे ने। गढ़ बगदाद नवाए कै मक्का मदीना सबे नवाया। जे शुमेर पर्बत वल झात मारीए ते वड्डे वड्डे जोगी कन्न पाटे गेरुए कपड़े पाउण वाले जेड़े किसे नू अपने समान नहीं सन समझदे, अपने आप नू बहुत वड्डा जान के शुमेर पर्बत ते बैठे हुए सन, उन्हां ने भी हाथ जोड़ के धन गुरु नानक साहब जी दे अगे सीस नवा के कहा सी, वड्डी कमाई तेरी वड्डी कमाई धन नानक तेरी वड्डी कमाई, धन नानक तेरी वड्डी कमाई। सिद्ध बोलन शुभ बचन धन नानक तेरी वड्डी कमाई। जे आपां मुसलमान लिखारियां नूं पढ़िए ते वह भी इस गल नाल सहमत ने, डॉक्टर मुहम्मद इकबाल, फिर उठी आकर सदा तौहीद की पंजाब से, हिंद को एक मर्दे कामल ने जगाया ख्वाब से, अगर तेरी गुफ्तगू सब को भाई न होती तो मुस्लिम तेरी रहनुमाई न होती, अगर तुझ पे शैदा खुदाई न होती तेरी लाश पे हाथों पाई न होती, न हिंदू जलाने पे इसरार करता न मुस्लिम दफनाने में तकरार करता। जे अखीर वेले भी सारे ये दावा करते ने कि गुरु नानक जी साडे ने, गुरु नानक शाह फकीर हिंदुआ सिखां दे गुरु ते मुसलमाना दे पीर, फिर कहना पवेगा कि पूरे गुरु की वडियाई सारे जगत विच फैली हुई है, पूरे गुर की देख बढ़ाई तां की कीमत कहन ना जाई। वो केड़ी केड़ी वडियाई है साहब सतगुरु गुरु अर्जन देव साहब जी जिक्र कर रहे हैं।
सतनाम श्री वाहे गुरु साहेब जी, सोरठ महला पंजवा, मृतक कौ पायो तन सासा, बिछुरत आन मिलाया।
सब कह रहे ने उवें तां पूरे गुरु दियां बहुत वडियाइयां ने, वो बयान नहीं कीतियां जा सकदियां, क्योंकि भले अमरदास गुण तेरे, तेरी उपमा तोहे बन आवै, कोई उपमा नहीं कोई तुलना नहीं दिती जा सकती। पर कुछ वडियाइयां दा जिक्र कीता कि पूरे गुरु दी एक ए वडियाई है कि जेड़े लोग आत्मक तौर ते बिल्कुल मर चुके ने, मृतक हो चुके ने, सतगुरु उन्हां दे अंदर नाम रूपी बंदगी रूपी सवास टिका के उन्हां नू आत्मक जीवन दिंदे ने। हुण मृतक कौन ने? साहब कहिंदे कोई मनुख बड़ा सुंदर होवे, उच्ची कुल दा होवे, उन्हें दुनियावी तौर ते बहुत पढ़ाई बहुत ज्ञान प्राप्त कीता होवे, किसे संस्था दा उन्हूं आपां मुखी भी बना दईए, बड़ा वो चतर सियाणा ते दुनियावी तौर ते रिच मैन भाव बहुत वड्डा तनाड होवे, ये सारे गुण उस मनुख विच होण, पर जे उस मनुख दी प्रीत परमेशर नाल नहीं जुड़ी, दाता देण वाले दाते नाल संबंध नहीं जुड़िया, जे अंदर बंदगी मालक दा सिमरन प्रभु दी याद नहीं चली, ते साहब कहिंदे ने वो मृतक है। पर आपा मृत केवल उन्हू कहने जेदे शरीरक तौर ते सवास रुक जान। साहब कहिंदे शरीरक तौर ते सवास जिंदगी विच एक वार रुकदे ने ते अटल ने, पर आत्मक तौर ते असी एक दिन दे विच कई वार मरदे हां, कई वार जिउंदे हां। साहब दे बचन ने अत सुंदर कुलीन चतुर मुख ज्ञानी तनवंत, एक बंदे विच छे गुण होण पी उह बड़ा सुंदर होवे, उच्ची कुल दा होवे, किसे संस्था दा मुखी होवे, ज्ञानवान होवे, चतर होवे ते फिर तनवान वी होवे। अत सुंदर कुलीन चतर मुख ज्ञानी तनवंत, मृतक कहिया नानका जे प्रीत नहीं भगवंत। हुण जिहड़ा बंदा एवें मृतक बन चुका है ना, जिहदे अंदर रब की प्रीत नहीं है, जिहदे अंदर रब की याद नहीं है, जिहदे अंदर रब का सिमर नहीं है, बंदगी नहीं है। सतगुर सिख को नाम धन दे, मृतक को जीवालन हार। आत्मक तौर ते मोया होया नू सतगुरु जी आत्मक जीवन देण वाले ने, भया मनूर कंचन फिर होवै जे गुर मिलै तनेहा, एक नाम अमृत ओ देवै कहो नानक त्रिष्टस देहा। मत जानो जग जीवन दा दूजे भाए मोयास। साहब कहिंदे जेडे आत्मक तौर ते मरे होए ने सतगुरु जी उन्हां दे अंदर उन्हां दे तन रूपी हिरदे दे विच बंदगी दे सवास पा के उन्हां नू जिथे जीवन दिंदे ने, उत्थे जन्मां जन्मांतरां दे इस विछड़े होए जीव नू लिया के प्रभु दे नाल सतगुरु मिला दिंदे ने। क्योंकि मृतक को पायो तन सासा बिशरत आन मलाया, सतगुरु दी ये वडियाई है। जैसा सतगुर सुनी दा तैसो ही मैं डीठ, विछड़िया मेले प्रभु हर दरगह का बसीठ। हर नामो मंत्र दृढ़ाए दा कट्टे हो मैं रोग, नानक सतगुर तिना मलाया जिन तुरे पया संजोग। पूरे गुरु की एक भी वडियाई है, ये भी पर उपकार है।
पशु परेत मुगद भये स्रोते, हर नामा मुख गाया।
जेडे जीव वेखण नू तां मनुख जापदे सन, पर करतूत पशु की मानस जात, बिरती करके सुभा करके संस्कारा करके वह बिल्कुल पशुआ वर्गे, प्रेतों वर्गे, पत्थरां वर्गे, मूर्खा वर्गे सन। हुण साडी हालत यह है कि जिन्ना सतगुरु ना सेवियो शब्द ना कीतो विचार, कोय मानस जून ना आखियां पशु ढोर गवार। असी मनुख हो के भी पशु हाँ, प्रेत हाँ, मुगद हाँ, पत्थर हाँ। साहब कहिंदे पशु प्रेत मुगद भए स्रोते, जिहड़ा बंदा बिल्कुल पशुआ वर्गा सी ना, जिहदी ये हालत सी, तू सुन हरना कालिया की वाड़िया राता राम, बिख फल मीठा चार दिन फिर होवै ताता राम, फिर होवै ताता खरा माता नाम बिन परतापे, ओ जेव सायर दे लैरी बिजल जेव चमकए, हर बाज राखा कोए नाहे सोए तुझे विसारिया, सच कह नानक चेतरे मना मरै हरना कालिया। जेदी हालत सी माता भैंसा अमोहा जाए, कुद कुद चरै रसातल पाए, हरी अंगूरी गदहा चरै नित उठ हासै हींगै मरै। इस तरह का जेड़ा मनुख अंदरों पशु बन चुका सी, जेड़ा अंदरों प्रेत बन चुका सी, क्योंकि कल मैं प्रेत जिन्नी नाम ना पछाता, जिन्हां दे परिवारों विच्चों बंदगी गुरमत परमेशर का नाम मनफी हो गया। साहब कहिंदे उन्हां दे परिवारों दे मैंबर पता की ने, कली अंदर नानका जिन्हां दा अवतार, धी जनूरी पुत जनूरा जोरू जिन्ना दा सिकदार। जिन्ना परिवारां विच्चों गुरमत खत्म हो गई, जिन्ना परिवारां दे अंदर नशियां दा दौर, मन मत जेड़े प्रभु दी बंदगी तो हीणे ने, ਉਹ ਪਰਿਵਾਰ ਪ੍ਰੇਤ ਹੀ ਨੇ, ਉਹਨਾਂ ਦੀਆਂ ਧੀਆਂ ਜਨੂਰੀਆਂ ਨੇ, ਪੁੱਤਰ ਜਨੂਰੇ ਨੇ, ਆਪ ਖੁਦ ਉਹ ਪਰਿਵਾਰਕ ਮੈਂਬਰ ਇਸਤਰੀ ਹੋਵੇ ਪੁਰਖ ਹੋਵੇ ਉਹ ਉਹਨਾਂ ਜਿਨ੍ਹਾਂ ਦੇ ਸਿੱਕਦਾਰ ਨੇ, ਮੁਖੀ ਨੇ, ਅਤੇ ਜਿੰਨ ਕਹਿੰਦੇ ਨੇ ਭੂਤ ਪ੍ਰੇਤ ਨੂੰ। ਸਾਹਿਬ ਕਹਿੰਦੇ ਕਿਤੇ ਨਾ ਲੱਭਦੇ ਫਿਰਿਓ ਵੀ ਸ਼ਾਇਦ ਗੁਪਤ ਰੂਹਾਂ ਭੂਤ ਪ੍ਰੇਤ ਹੁੰਦੇ ਨੇ। ਕੱਲ੍ਹ ਮੈਂ ਪ੍ਰੇਤ ਜਿੰਨੀ ਨਾਮ ਨਾ ਪਛਾਤਾ। ਹੁਣ ਜਿਹੜੇ ਇਸ ਤਰ੍ਹਾਂ ਦੇ ਪਸ਼ੂ ਪ੍ਰੇਤ ਨੇ, ਮੁਗਧ ਨੇ, ਮੂਰਖ ਨੇ, ਕਿਉਂਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਸਤਿਗੁਰੂ ਦੀ ਇਹ ਵਡਿਆਈ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ ਬਿਰਤੀਆਂ ਵਾਲੇ ਵੀ ਗੁਰੂ ਦੀ ਸ਼ਰਨ ਵਿੱਚ ਆ ਗਏ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਪਸ਼ੂ ਬਿਰਤੀਆਂ ਵਾਲੇ, ਪ੍ਰੇਤ ਬਿਰਤੀਆਂ ਵਾਲੇ, ਪੱਥਰ ਬਿਰਤੀਆਂ ਵਾਲੇ ਵੀ ਸਤਿਗੁਰਾਂ ਨੇ ਭਵ ਸਾਗਰ ਤੋਂ ਪਾਰ ਕਰ ਦਿੱਤੇ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਕਹਿੰਦੇ ਉਹ ਸਰੋਤੇ ਬਣ ਕੇ ਹੁਣ ਪ੍ਰਭੂ ਦੀ ਬਾਣੀ ਨੂੰ ਸੁਣਨ ਲੱਗ ਪਏ ਨੇ। ਉਹਨਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਹੁਣ ਚੰਗੀ ਲੱਗਣ ਲੱਗ ਪਈ। ਪਹਿਲਾਂ ਪਸ਼ੂਆਂ ਵਾਲੀ ਹਾਲਤ ਕਿ ਜਿੱਥੇ ਅਸ਼ਲੀਲ ਗਾਣਿਆਂ ਦੇ ਅਖਾੜੇ ਚੱਲਦੇ ਸਨ, ਇਹ ਪਸ਼ੂ ਬਿਰਤੀਆਂ ਵਾਲੇ ਲੋਕ ਪਹਿਲਾਂ ਉਹ ਸੁਣਦੇ ਸਨ। ਹੁਣ ਗੁਰੂ ਦੀ ਮੱਤ ਆ ਗਈ, ਉਹ ਛੱਡ ਕੇ ਹੁਣ ਇਹ ਬਾਣੀ ਨੂੰ ਸੁਣਨ ਲੱਗ ਪਏ ਨੇ, ਪ੍ਰਭੂ ਦੀ ਸਿਫਤ ਸਲਾਹ ਨੂੰ ਸੁਣਨ ਲੱਗ ਪਏ ਨੇ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਜਿਹੜੀ ਰਸਨਾ ਅਸ਼ਲੀਲਤਾ ਭਰੇ ਗੀਤ ਗਾਉਂਦੀ ਸੀ, ਉਹ ਰਸਨਾ ਹੁਣ ਬਾਣੀ ਦਾ ਸਹਿਜ ਪਾਠ ਕਰਨ ਲੱਗ ਪਈ ਹੈ। ਉਹ ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਉਚਾਰਨ ਕਰਨ ਲੱਗ ਪਈ। ਪੂਰੇ ਗੁਰੂ ਦੀ ਇਹ ਵਡਿਆਈ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਸਾਹਿਬ ਅੱਗੇ ਜ਼ਿਕਰ ਕਰ ਰਹੇ ਹਨ,
ਪੂਰੇ ਗੁਰ ਕੀ ਦੇਖ ਵਡਾਈ।
ਇਹ ਭਾਈ ਮੇਰੇ, ਪੂਰੇ ਗੁਰੂ ਦੀ ਵਡਿਆਈ ਦੇਖੋ, ਉੱਚੀ ਆਤਮਕ ਅਵਸਥਾ ਦੀ ਅਚਰਜਤਾ ਵੇਖੋ।
ਤਾਂ ਕੀ ਕੀਮਤ ਕਹਿਣ ਨਾ ਜਾਈ।
ਐਸੇ ਪੂਰੇ ਸਤਿਗੁਰੂ ਦੀ ਜਿਹੜੀ ਵਡਿਆਈ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਮੁੱਲ ਨਹੀਂ ਪਾਇਆ ਜਾ ਸਕਦਾ, ਕੀਮਤ ਨਹੀਂ ਤਾਰੀ ਜਾ ਸਕਦੀ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਕਿਸੇ ਕੀਮਤ ਤੇ ਐਸੇ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਰਹਾਉ,
ਸਤਿਗੁਰੂ ਜੀ ਨੇ ਇਹ ਪਾਵਨ ਗੁਰ ਪੰਕਤੀਆਂ ਰਹਾਉ ਤੇ ਕੇਂਦਰਿਤ ਕੀਤੀਆਂ ਨੇ। ਰਹਾਉ ਦਾ ਅਰਥ ਹੈ ਠਹਿਰਾਓ, ਵਿਸ਼ਰਾਮ। ਵੀ ਇਹਨਾਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਅੰਤਰੀ ਭਾਵ, ਮੇਨ ਆਈਡੀਆ ਸਤਿਗੁਰੂ ਜੀ ਨੇ ਅੰਕਿਤ ਕੀਤਾ।
ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ।
ਪੂਰੇ ਗੁਰੂ ਦੀ ਇੱਕ ਇਹ ਵੀ ਵਡਿਆਈ ਹੈ ਕਿ ਜਗਿਆਸੂ ਦੇ ਅੰਦਰੋਂ ਦੁੱਖ ਦਾ, ਗਮਾਂ ਦਾ ਜਿਹੜਾ ਡੇਰਾ ਉਹ ਢਾਹ ਕੇ ਮਨੁੱਖ ਦੇ ਅੰਦਰ ਖੁਸ਼ੀਆਂ, ਆਨੰਦ, ਮੰਗਲ ਇਹ ਟਿਕਾ ਦਿੱਤੇ ਨੇ। ਕਿਉਂਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਇਹ ਪੂਰੇ ਗੁਰੂ ਦੀ ਵਡਿਆਈ ਹੈ। ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ। ਪੂਰੇ ਗੁਰੂ ਨੇ ਮਾਨੋ ਅੰਦਰੋਂ ਦੁੱਖਾਂ ਦਾ, ਅੰਦਰੋਂ ਜਿਹੜੇ ਸਹਿਮ ਨੇ, ਡਰ ਨੇ, ਉਹਨਾਂ ਦਾ ਡੇਰਾ ਢਾਹ ਕੇ ਅੰਦਰ ਖੁਸ਼ੀਆਂ ਤੇ ਆਨੰਦ ਮੰਗਲ ਟਿਕਾ ਦਿੱਤੇ ਹਨ।
ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ।
ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਅਚਨ ਚੇਤ ਮਨ ਇੱਛਤ ਫਲ ਪ੍ਰਾਪਤ ਹੋ ਗਏ ਤੇ ਉਹਨਾਂ ਦੇ ਜੀਵਨ ਮਨੋਰਥ ਸਮੇਤ ਜਿੰਨੇ ਵੀ ਕਾਰਜ ਸੀ ਸਾਰੇ ਸਿਰੇ ਚੜ੍ਹ ਗਏ। ਕਿਉਂਕਿ ਜਦੋਂ ਜੀਵਨ ਮਨੋਰਥ ਸਫਲ ਹੋ ਜਾਵੇ ਤੇ ਸਮਝ ਲੈਣਾ ਮਨੁੱਖ ਸਾਰੇ ਕੰਮ ਸਿਰੇ ਚਾੜ ਕੇ ਤੁਰਿਆ, ਤੇ ਜੇ ਸਾਰੇ ਕੰਮ ਆਪਾਂ ਸਿਰੇ ਵੀ ਚਾੜ ਲਈਏ ਸਾਡਾ ਜੀਵਨ ਮਨੋਰਥ ਸਫਲ ਨਹੀਂ ਹੋਇਆ ਤੇ ਸਾਰੇ ਕਾਰਜ ਅਧੂਰੇ ਨੇ। ਇਸ ਕਰਕੇ ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲਿਆ, ਗੁਰੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੋ ਗਏ, ਸਾਰੇ ਉਹਨਾਂ ਦੇ ਕੰਮ ਜਿਹੜੇ ਨੇ ਉਹ ਸਿਰੇ ਚੜ ਗਏ, ਭਾਵ ਪੂਰੇ ਹੋ ਗਏ।
ਇਹਾ ਸੁਖ ਆਗੈ ਮੁਖ ਉਜਲ, मिट गए आवन जाने।
पूरे गुरु की शरण विच आके जिथे इस लोक विच आत्मक सुख प्राप्त हुंदा उत्थे परलोक विच भी सुख मिलदा। हालत सुख पलत सुख नित सुख सिमरनो नाम गोबिंद का सदा लीजै। प्रभु की हजूरी विच भी मुख सुरखरू हो जांदा। मिट गए आवन जाने ते पूरे गुरु की समर्था दे नाल आवागवन भी मिट जांदा। सतगुर कै जन्म है गवन मिटाया। गुरु सचमुच साडा जन्म मरण कट दिंदे ने, मनुख नू टिका विश्राम दे दिंदे हन।
निरभाओ भए हिरदै नाम वसिया, अपने सतगुर कै मन पाणे।
जिहड़े गुरसिख जग्यासु अपने सतगुरु दे मन नू चंगे लगे ने, भा गए ने, ओ डर रहत हो गए ने, उन्हां दे हिरदे विच परमेश्वर दा नाम वस गया।
उठत बैठत हर गुण गावै, दुख दर्द भ्रम भागा।
पूरे गुरु दी ए वडियाई है कि जिहड़ा जग्यासु पूरे सतगुरु दी शरण विच आ जांदा है, ओ उठदिआं बहिंदिआं हर वेले परमेश्वर दे गुण गाउण लग पैंदा है। इहदी बदौलत उहदे जीवन विच्चों दुख दर्द भटकना खत्म हो जांदे हन।
कहो नानक ताके पूर करमा, जा का गुर चरनी मन लागा।
पंचम पिता साहब सतगुरु श्री गुरु अर्जन देव साहब जी शब्द की संपूर्णता कर रहे ने। कहो नानक तांके पूर करमा, जांका गुर चरनी मन लागा। जेदा पूरे गुरु दे चरना नाल, पूरे गुरु दे शब्द रूपी चरना नाल मन जुड़ गया, उहदे सारे कार्य जेड़े ने सिरे चढ़ जांदे ने। क्योंकि सतगुरु दी कृपा दे नाल जदों मनुख रसना करके परमेश्वर दा नाम जपदा, पुन दान जप तप जेते सब ऊपर नाम। हर हर रसना जो जपै तिस पूरन काम, हर हर चरण हृदय उर धारे, सिमर स्वामी सतगुर अपना कार्ज सफल हमारे। जिथे आप जी ने सतगुरु साहब जी दे बख्शिश किए हुए पावन मुख वाग दी विचार सरवण की है, उत्थे अज जेठ महीने की आरंभता हो रही है। पंचम पिता धन श्री गुरु अर्जन देव महाराज जी ने इस स्थान ते विराजमान होके मनुखता दे भले हित जो बारहवां बाणी उचारण की है, साहब जी जेठ महीने दे राही सानू सिख्या दे रहे ने।
सतनाम श्री वाहे गुरु साहिब जी, हर जेठ जुड़ंदा लोड़ी है, जिस अगै सब निवान।
साहब कृपा कर रहे ने कि भाई जेठ दे महीने राही उस प्रभु दे नाल जुड़न दी ये सिक्ख्या प्राप्त करनी चाहीदी है, जिस प्रभु दे अग्गे चंगे मंदे उच्चे नीवें गरीब अमीर सुर असुर सारे जेड़े जीव ने जिस प्रभु दे अग्गे निमदे ने। जिस ठाकर स्यो नाही चारा, तांको कीजै सद नमस्कारा, तू भी उहदे अग्गे नमस्कार कर, उहदे नाल जुड़। डंडौत बंधन अनक बार, सर्ब कला समरथ। जेड़ा पूर्ण है सर्ब कला समरथ है, जेड़ा सब तो वड्डा है। जिवें जेठ दा अखरी अर्थ भारतीय संस्कृति विच जेड़ा पति तो वड्डा होवे उहनूं जेठ कहा जांदा है। कई मनमती लोग अपने वड्डे वडेरियां नूं जठेरे कह के पूजदे ने। साहब ने एक सिक्ख्या दित्ती है कि सब तो वड्डा जठेरा परमेश्वर है, सबना का मां प्यो आप है, वो सारियां दा मां प्यो है, सब तो पहली माता भी वो है, सब तो पहला पिता भी वो है, वो सब तो वड्डा है। जे उहदी पूजा कर लईए ते किसी होर जठेरियां दी पूजा करन दी लोड़ नहीं, क्योंकि प्रभु साडे जठेरे ने, साडे वड्डे ने, सब तो पहला ने। नमो लोक माता, जदों कोई भी नहीं सी सब तो पहली मां प्रभु है। तू मेरा पिता, तू है मेरा माता। जे वड्डे वडेरियां दी जठेरियां दी पूजा करनी ते साहब कहिंदे पूजा अकाल की, प्रभु दी पूजा कर लवो, फिर जठेरियां नूं पूजन की लोड़ नहीं पवेगी, क्योंकि जठेरियां की पूजा करनी मनमत है। प्रभु नूं पूजांगे जिहदे अगे सारे निमदे ने, ते जेठ महीने राही सतगुरु जी ये सिख्या दे रहे हन।
हर सज्जन दावन लग्या किसै ना देई बन।
प्रभु एक ऐसा सज्जन है जे ओदा दामन पकड़ लईए, ओदे पल्ले नाल लग जाइए, ते फिर जम बारे जो किया है कि पकड़ चलायन दूत जम किसै ना देनी भेत। वड्डा हुआ दुनीदार गल संगल घत चलाया, साहब कहिंदे फिर जमदूत दा भी ये डर खत्म हो जांदा है कि वह बन के लै के जाएगा। प्रभु दे दामन नाल जुड़ जाइए ते फिर जमां दे बनन वाला डर भी जेड़ा वह खत्म हो जांदा है। हर सज्जन दावण लग्या, दावण कहिंदे ने पल्ले नूं, दामन नूं, अंचल नूं। साहब कहिंदे फिर किसै ना देई बन, किसे होर दा सानू बन के लै जाना जमदूत आदिक दा डर भी जेड़ा वह खत्म हो जाता है। अखरी अर्थ ये ने कि जे प्रभु नाल जुड़ जाइए ते प्रभु फिर अपने नालों तोड़ के किसे होर नाल नहीं सानू बनेगा, भाव अपने नाल जोड़ी रखेगा। सानू जम आदिक दा भी ये डर खत्म हो जाएगा कि उन्हें बन के तोड़ के सानू लै जाना है। फिर तो नाल नारायण मेरा जमदूत न आवे नेरा, ये अवस्था प्राप्त हो जाएगी।
मानक मोती नाम प्रभ उन लगे नाही सन।
दुनियावी तौर ते जदों मनुख दे कोल धन सरमाया एकत्र हुंदा ते नाल इहनूं एक डर भी हुंदा कोई चोर उचक्का किते सन ना ला लवे, पर साहब कहिंदे जिहड़ा प्रभु दा नाम है ना, ये ऐसे मानक ऐसे मोती हीरे लाल दा धन सरमाया है कि इहदे बारे ये डर ही नहीं पी इहनूं कोई चुरा लवेगा। हर धन रतन जवेहर माणक हर धनै नाल, अमृत वेलै वत्तै हर भगती हर लिवलाई। हर धन अमृत वेलै वत्तै का बीजिया भगत खाए, खर्च रहे निखुट्टै नाहीं। हर धन को अचक्का नेड़ ना आवई, जम जगाती डाना लगाई। कहिंदे कोई चोर उचक्का भी वह भी इहदे नेड़े नहीं आउंदा भी सानू डर रवे भी कोई चुरा के लै जावेगा।
रंग सबे नारायण जेते मन पावन।
जदों प्रभु दे नाल जुड़ जाइए, प्रभु दे मन नू चंगे लगीए, ते फिर प्रभु दे जिन्ने भी रंग ने कौतक ने वह इस जीव नू चंगे लगन लग पैंदे ने। ये जीव फिर समझ लैंदा आपे हर एक रंग है, आपे बहु रंगी। हे प्रभु तुसी आप एक रंग हो ते आप ही बहु रंगां दे विचो, आपे बहु बिद रंगला। सखिए मेरा लाल, जिन्ने भी प्रभु दे कौतक ने रंग ने ओ जीव नू चंगे लगन लग पैंदे हन।
जो हर लोड़े सो करे सोई जीव करन।
ये भी समझ आ जाती है कि जो प्रभु उहदे मन विच उहनूं चंगा लगदा वह करदा, ते जीव भी वह करदे ने जो प्रभु का हुक्म है। उस अवस्था विच पहुंचे हुए जीव नूं पूर्ण तौर ते यह समझ आ जाती है कि मेरा मालक ही सब कुछ करन ते कराउण दे समर्थ है।
जो प्रभु कीते अपने से ही कही है धन।
है तो असी सारे ही प्रभु की रचना का अंग, मालक दे पैदा किए हुए जीव, पर जेड़े प्रभु दे हुक्म वे चले जिन्हों प्रभु ने अपने कर लिया उन्होंने धन कहना चाहिए। वेखो सानू सारिया धन नहीं किया, धन 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 जन आया जिस प्रसाद सब जगत तराया। जे एक परिवार विच दस मैंबर होण ते कोई एक बंदा वधिया प्राप्ति करे ते लोग कहिंदे ने वाह। इवें असी सारे अकाल पुरख वाहिगुरु दा परिवार हाँ, पर असी सारे धनता योग नहीं। धनता योग उही ने जिहड़े सचमुच प्रभु दी बंदगी वे जुड़ गए, जिन्हां ने मनुखा जीवन सफल कर लिया। साहब कहिंदे उन्हां नूं धन कहना चाहिदा जेड़े प्रभु वाले बन गए ने, जिन्हां नूं प्रभु ने अपने कर लिया।
आपन लिया जे मिले ਵਿਛੜੇ ਕਿਉਂ ਰੋਵਨ।
ਜੇ ਕਿਤੇ ਆਪਣੇ ਯਤਨਾਂ ਨਾਲ ਪ੍ਰਭੂ ਮਿਲਦਾ ਹੋਵੇ ਤੇ ਜੀਵ ਵਿਛੜ ਕੇ ਰੋਣ ਕਿਉਂ, ਦੁਖੀ ਕਿਉਂ ਹੋਣ? ਪਰ ਆਪਣੇ ਯਤਨਾਂ ਨਾਲ ਨਹੀਂ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਤਾਂ ਅਚਨਚੇਤ ਜਦੋਂ ਕਿਰਪਾ ਕਰਦਾ ਉਦੋਂ ਆ ਕੇ ਮਿਲਦਾ, ਕੋਈ ਦਾਅਵਾ ਨਹੀਂ ਵੀ ਮੇਰੀ ਘਾਲਣਾ, ਮੇਰੀ ਮਿਹਨਤ ਬਹੁਤ ਹੈ ਵੀ ਮੈਨੂੰ ਪ੍ਰਭੂ ਮਿਲੇਗਾ। ਸਾਹਿਬ ਕਹਿੰਦੇ ਨਹੀਂ, ਇੱਕ ਜਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ, ਕਿਉਂਕਿ ਦਾਤਾਂ ਦਾ ਮਾਲਕ ਆਪ ਹੈ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ।
ਜਿਨ੍ਹਾਂ ਨੂੰ ਇਸ ਮਨੁੱਖਾ ਜੀਵਨ ਦੇ ਵਿੱਚ ਗੁਰੂ ਦੀ ਸੰਗਤ ਮਿਲ ਗਈ ਹੈ, ਸਾਧੂ ਸੰਗ ਦਾ ਅਰਥ ਹੈ ਗੁਰੂ ਦਾ ਸੰਗ, ਭਾਵ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਹੇ ਨਾਨਕ, ਉਹ ਜੀਵ ਫਿਰ ਪ੍ਰਭੂ ਦੇ ਮਲਾਪ ਦਾ ਰੰਗ ਮਾਣਦੇ ਹਨ।
ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਗੁਰੂ ਕਿਰਪਾ ਦੇ ਨਾਲ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਪਏ ਨੇ, ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ, ਸਾਹਿਬ ਕਹਿੰਦੇ ਜੇਠ ਦਾ ਮਹੀਨਾ ਭਾਵੇਂ ਅੱਤ ਗਰਮੀ ਦਾ ਮਹੀਨਾ, ਗਰਮੀ ਦੀ ਰੁੱਤ ਹੋਣ ਕਰਕੇ ਦੁਖਦਾਈ ਹੈ, ਪਰ ਉਹਨਾਂ ਵਾਸਤੇ ਇਹ ਜੇਠ ਦਾ ਮਹੀਨਾ ਸੱਚਮੁੱਚ ਰੰਗਾਂ ਭਰਿਆ, ਕੌਤਕਾਂ ਭਰਿਆ, ਸੁਹਾਵਣਾ ਬਣ ਜਾਂਦਾ। ਜੇਠ ਰੰਗੀਲਾ, ਜੇਠ ਦਾ ਮਹੀਨਾ ਵੀ ਉਹਨਾਂ ਲਈ ਰੰਗਲਾ ਬਣ ਜਾਂਦਾ, ਸੁਹਾਵਣਾ ਬਣ ਜਾਂਦਾ। ਤਿਸ ਧਣੀ, ਜਿਨ੍ਹਾਂ ਨੂੰ ਉਹ ਪ੍ਰਭੂ ਪ੍ਰਾਪਤ ਹੋ ਗਿਆ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਪਏ ਨੇ, ਜਿਨ੍ਹਾਂ ਨੇ ਪੂਰੇ ਗੁਰੂ ਦੇ ਰਾਹੀਂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਪਰਮੇਸ਼ੁਰ ਨੇ ਆਪਣਾ ਆਪ ਸਤਿਗੁਰੂ ਦੇ ਵਿੱਚ ਰੱਖਿਆ, ਤੇ ਸਤਿਗੁਰੂ ਦੇ ਰਾਹੀਂ ਹੀ ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ। ਇਸ ਕਰਕੇ ਗੁਰਸਿੱਖਾਂ ਦੇ ਅੰਦਰ ਹਮੇਸ਼ਾ ਹੀ ਸੱਚੇ ਸਤਿਗੁਰੂ ਦੀ ਇਹ ਵਡਿਆਈ ਪਾਉਂਦੀ ਹੈ, ਗੁਰਸਿੱਖ ਇਹ ਪ੍ਰਵਾਨ ਕਰਦਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਾਨੰਗ। ਗੁਰੂ ਹੀ ਸਭ ਤੋਂ ਵੱਡਾ ਦੇਵਤਾ ਹੈ, ਗੁਰੂ ਹੀ ਸਭ ਤੋਂ ਵੱਡਾ ਪੀਰ ਹੈ। ਇਹ ਵਡਿਆਈ ਗੁਰਸਿੱਖਾਂ ਦੇ ਅੰਦਰ ਪਾਉਂਦੀ ਹੈ, ਤੇ ਸੱਚਾ ਸਤਿਗੁਰੂ ਜਿਨ੍ਹਾਂ ਤੇ ਤਰੁੱਠ ਕੇ ਕਿਰਪਾ ਕਰਦਾ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਅਤੇ ਅੱਜ ਜੋ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਇਸ ਪਾਵਨ ਗੁਰ ਸ਼ਬਦ ਦੇ ਆਖਰੀ ਬੰਦ ਨੂੰ ਸਰਵਣ ਕਰਕੇ ਸਮਾਪਤੀ ਕਰੀਏ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।